ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਦਸਵਾਂ ਸ਼ਬਦ ਸ੍ਰੀ ਰਾਗ ਦਾ 17 ਅੰਗ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਜਦੋਂ ਪਾਕ ਪਟਨ ਵਿਖੇ ਸ਼ੇਖ ਬ੍ਰਹਮ ਦੇ ਪਾਸ ਪਹੁੰਚੇ ਨੇ ਤੇ ਉਸ ਨੇ ਵਾਹਿਗੁਰੂ ਦੀ ਪ੍ਰਾਪਤੀ ਦੀ ਇੱਛਾ ਪ੍ਰਗਟ ਕੀਤੀ ਮਨ ਦੇ ਅੰਦਰ। ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਗਤੀਆਂ ਵਿੱਚ ਸਮਝਾਇਆ, ਕਰਤਾ ਸਭ ਕੋ ਤੇਰਾ ਜੋਤ, ਹੇ ਕਰਤਾਰ, ਹੇ ਅਕਾਲ ਪੁਰਖ ਵਾਹਿਗੁਰੂ, ਸਾਰਿਆਂ ਨੂੰ ਤੇਰਾ ਹੀ ਬਲ ਦਿੱਤਾ ਹੋਇਆ ਹੈ, ਸਾਰਿਆਂ ਨੂੰ ਤੁਹਾਡਾ ਹੀ ਆਸਰਾ ਹੈ। ਏਕ ਸ਼ਬਦ ਵੀ ਚਾਰੀਆ ਜਾ ਤੂੰ ਤਾਂ ਕਿਆ ਹੋਰ ਰਹਾਉ, ਇੱਕੋ ਹੀ ਜਿਹੜਾ ਗੁਰਾਂ ਦਾ ਉਪਦੇਸ਼ ਹੈ ਇਹਦੇ ਵਿਚਾਰਨ ਨਾਲ ਜਾਂ ਤੂੰ ਪ੍ਰਾਪਤ ਹੋਇਆ ਤਾਂ ਫਿਰ ਹੋਰ ਕਿਸੇ ਦੀ ਕੀ ਲੋੜ ਹੈ। ਬਸ ਇੰਨਾ ਉਪਦੇਸ਼ ਮੁੱਖ ਰੂਪ ਵਿੱਚ ਹੈ, ਏਕ ਸ਼ਬਦ ਵੀ ਚਾਰ ਹੀ ਹੈ, ਜਾ ਤੂੰ ਤਾਂ ਕਿਆ ਹੋਰ। ਪ੍ਰਾਪਤੀ ਲਈ ਸਿਰਫ ਸ਼ਬਦ ਦੀ ਵਿਚਾਰ ਦੀ ਹੀ ਲੋੜ ਹੈ। ਬਸ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੀ ਵਿਚਾਰ ਕਰ ਲਈ, ਉਪਦੇਸ਼ ਨੂੰ ਆਪਣੇ ਅੰਦਰ ਵਸਾ ਕੇ ਉਹਦੇ ਮੁਤਾਬਕ ਜੀਵਨ ਨੂੰ ਚਲਾ ਲਿਆ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸ਼ੇਖ ਫਰੀਦ ਜੀ, ਹੋਰ ਕਿਸੇ ਦੀ ਕੀ ਲੋੜ ਹੈ ਫਿਰ ਇਹਦੇ ਵਿੱਚ? ਇਸ ਤਰ੍ਹਾਂ ਪਾਵਨ ਸ਼ਬਦ ਪਾਕ ਪਟਨ ਵਿਖੇ ਉਚਾਰਨ ਕੀਤਾ ਹੈ। ਸੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਆਵਹੋ ਭੈਣੇ ਗੱਲ ਮਿਲ ਹੈ, ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਵਿੱਚ ਬਖਸ਼ਿਸ਼ ਕਰਦੇ ਨੇ। ਸੋ ਇਸ ਤਰ੍ਹਾਂ ਕਹਿੰਦੇ ਨੇ, ਆਓ ਸੰਗੀਓ ਸਾਥੀਓ, ਰੱਬ ਦੇ ਪਿਆਰਿਓ, ਆਪਸ ਵਿੱਚ ਮਿਲ ਕਰਕੇ ਇੱਕਮਿਕ ਹੋ ਜਾਈਏ ਅੰਕ ਸਹੇਲੜੀਆਂ, ਕਿਉਂਕਿ ਇੱਕੋ ਪਰਮਾਤਮਾ ਪਤੀ ਦੀਆਂ ਜੋ ਸਹੇਲੀਆਂ ਹੋਈਆਂ ਆਪਾਂ, ਇੱਕ ਵਾਹਿਗੁਰੂ ਦੇ ਪਿਆਰੇ ਜੋ ਹੋਏ ਆਪਾਂ। ਕਹਿਣ ਤੋਂ ਭਾਵ ਕਿ ਹੇ ਭੈਣੋ ਆਵੋ, ਪਤੀ ਦੀਆਂ ਗੱਲਾਂ ਬਾਤਾਂ ਵਿੱਚ ਮਿਲੀਏ, ਪਰਮਾਤਮਾ ਦੇ ਬਚਨ ਕਰੀਏ, ਕਿਉਂਕਿ ਅਸੀਂ ਅੰਕ ਤੋਂ ਮਤਲਬ ਹੁੰਦਾ ਦਿਲ ਹਿਰਦਾ, ਦਿਲੀ ਪਿਆਰ ਵਾਲੀਆਂ ਸਹੇਲੀਆਂ ਜੋ ਹੋਈਆਂ, ਕਿਉਂਕਿ ਜੋ ਇਹ ਤੁਹਾਡੇ ਕਹਿੰਦੇ ਹਿਰਦੇ ਦਾ ਪ੍ਰਯੋਜਨ ਹੈ ਸ਼ੇਖ ਬ੍ਰਹਮ ਜੀ, ਕਿ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ, ਉਹੀ ਪ੍ਰਯੋਜਨ ਮੇਰਾ ਹੈ। ਇਸ ਕਰਕੇ ਆਪਾਂ ਦੋਵੇਂ ਜਣੇ ਮਿਲ ਕੇ ਪਰਮੇਸ਼ਰ ਦੀ ਪ੍ਰਾਪਤੀ ਦੇ ਬਚਨ ਕਰੀਏ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਕ ਪਟਨ ਵਿਖੇ ਪਹੁੰਚੇ ਨੇ। ਭਾਵੇਂ ਵੀ ਮਹਾਰਾਜ ਬਹੁਤ ਅਸਥਾਨਾਂ ਤੇ ਗਏ ਨੇ, ਪਾਕ ਪਟਨ ਹੋਇਆ ਜਾਂ ਹੋਰ ਅਸਥਾਨ, ਕੁੱਲ 175 ਅਸਥਾਨ ਜੋ ਪਾਕਿਸਤਾਨ ਦੇ ਵਿੱਚ ਹਨ ਮਹਾਰਾਜ ਦੇ। ਸੋ ਜੇ ਸੁਣਦੇ ਆ ਕਿੱਡੇ ਵੱਡੇ ਪਾਤਸ਼ਾਹ ਗਏ ਨੇ, ਪਰ ਜੇ ਉਹ ਥਾਂ ਜਾ ਕੇ ਦੇਖੀਏ ਬਹੁਤ ਮਾੜੀ ਹਾਲਤ, ਭਾਵੇਂ ਪਾਕ ਪਟਨ ਹੈ ਭਾਵੇਂ ਹੋਰ ਕੋਈ ਅਸਥਾਨ ਨੇ, ਇੰਨੀ ਬੁਰੀ ਹਾਲਤ ਕਿਸੇ ਦੀ ਕਦੇ ਵੀ ਨਹੀਂ ਦੇਖੀ ਅਸਥਾਨ ਦੀ। ਸੋ ਇਸ ਕਰਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਜਿਹੜੇ ਅਸਥਾਨ ਤੁਹਾਡੇ ਸੇਵਾ ਤੋਂ ਵਾਂਝੇ ਹੀ ਪਏ ਨੇ, ਜਿੱਥੇ ਸਿਰਫ ਖੰਡਰ ਨੇ, ਇੱਟਾਂ ਨੇ, ਗੰਦਗੀ ਹੈ, ਢਹਿ ਢੇਰੀ ਹੋ ਚੁੱਕੀਆਂ ਬਿਲਡਿੰਗਾਂ, ਕੋਈ ਜਾਂਦਾ ਹੀ ਨਹੀਂ, ਜਿੱਥੇ ਜਮਰਾਉਤ ਦੇ ਕਿਲੇ ਤੱਕ ਅਥਵਾ ਰੋਹਤਾਸ ਦੇ ਕਿਲੇ 'ਚ ਜਿੱਥੇ ਮਾਤਾ ਸਾਹਿਬ ਕੌਰ ਜੀ ਦਾ ਜਨਮ ਅਸਥਾਨ, ਉੱਥੇ ਵੀ ਸਿਰਫ ਇੱਟਾਂ ਹੀ ਨੇ ਬਸ। ਇਹ ਠੀਕ ਹੈ ਕਿ ਖਾਲਸਾ ਬਹੁਤ ਵੱਡਾ ਹੈ, ਪਰ ਜਿੱਥੇ ਦੀ ਗੱਲ ਹੁਣ ਚੱਲ ਰਹੀ ਪਾਕ ਪਟਨ ਦੀ, ਇੱਥੇ ਵੀ ਇੱਕ ਮਾੜਾ ਜਿਹਾ ਥਾਂ ਬਣਿਆ ਹੋਇਆ। ਸੋ ਇਸ ਕਰਕੇ ਦਿਲੀ ਅਰਦਾਸ ਕਰੋ ਸਾਰੀ ਸਿੱਖ ਸੰਗਤ ਕਿ ਉਹ ਜਿਹੜੇ ਥਾਂ ਨੇ ਸੰਗਤ ਤੱਕ ਕੋਸ਼ਿਸ਼ ਕਰਾਂਗੇ, ਜੇ ਮਨਜ਼ੂਰੀ ਮਿਲੀ ਇਸ ਗੱਲ ਦੀ, ਵੀ ਅਸੀਂ ਉਸ ਕਿਤਾਬ ਨੂੰ ਤੁਹਾਡੇ ਸਾਹਮਣੇ ਇੰਟਰਨੈਟ ਦੇ ਰਾਹੀਂ ਪਹੁੰਚਾ ਸਕਦੇ ਹਾਂ ਕਿ ਨਹੀਂ, ਅਤੇ ਨਹੀਂ ਤਾਂ ਫਿਰ ਉਹ 175 ਗੁਰਦੁਆਰਿਆਂ ਦੀ ਜੋ ਬਣਾਈ ਹੈ ਸਾਰੀ ਫਿਲਮ, ਭਾਵ ਕਿ ਜੋ ਉਹ ਐਲਬਮ ਬਣੀ ਹੋਈ ਹੈ ਉਹਨੂੰ ਦੇਖੋ ਜ਼ਰਾ, ਫਿਰ ਪਤਾ ਲੱਗੇਗਾ ਕਿ ਅਸੀਂ ਕਿੱਡੇ ਕੁ ਵੱਡੇ ਅਤੇ ਸਾਡੀ ਕੌਮ ਕਿੱਥੇ ਕੁ ਖੜੀ। ਜਿਹੜੀਆਂ ਵੱਡੀਆਂ ਵੱਡੀਆਂ ਡੀਂਗਾਂ ਮਾਰਨ ਵਾਲੇ ਨੇ ਉਹਨਾਂ ਨੂੰ ਪੁੱਛੇ ਵੀ ਆਹ ਕੀ ਹੈ ਕਿ ਗੁਰੂ ਸਾਹਿਬ ਦੇ ਇੰਨੇ ਇੰਨੇ ਵੱਡੇ ਸਥਾਨ, ਛੱਤਾਂ ਡਿੱਗੀਆਂ ਹੋਈਆਂ, ਇੰਨਾ ਮਾੜਾ ਹਾਲ, ਇੰਨਾ ਮਾੜਾ ਹਾਲ ਕਿਸੇ ਦਾ ਵੀ ਨਹੀਂ ਹੋ ਸਕਦਾ ਕਦੇ ਜਿੰਨਾ ਸਾਡੇ ਗੁਰੂਆਂ ਦੇ ਸਥਾਨਾਂ ਦਾ। ਇਸ ਕਰਕੇ ਕਿਉਂ ਬਹੁਤ ਗੁਰਸਿੱਖਾਂ ਨੂੰ ਤਾਂ ਪਤਾ ਹੀ ਨਹੀਂ ਕਿ ਸਾਡੇ ਕਿੰਨੇ ਸਥਾਨ ਨੇ। ਇਸ ਕਰਕੇ 175 ਸਥਾਨਾਂ ਵਿੱਚੋਂ ਕੇਵਲ 15 ਸਥਾਨ ਨੇ ਜਿਨ੍ਹਾਂ ਦੀ ਹਾਲਤ ਠੀਕ, 160 ਸਥਾਨ ਬਿਲਕੁਲ ਢਹਿ ਢੇਰੀ ਹੋ ਕੇ ਮਲਬਾ ਬਣਿਆ ਹੈ, ਮਿੱਟੀ ਔਰ ਸਥਾਨ ਵੱਡੇ ਵੱਡੇ ਨੇ। ਪਾਕ ਪਟਨ ਤੋਂ ਯਾਦ ਆ ਗਈ ਸਾਰੀ ਗੱਲ, ਕਿਉਂਕਿ ਪਾਕ ਪਟਨ ਦੀ ਵੀ ਨਕਸ਼ਾ ਦੇਖਿਆ, ਉੱਥੇ ਮਾੜਾ ਜਿਹਾ ਕਿਵੇਂ ਥਾਂ ਜਿਹਾ ਬਣਿਆ। ਇੱਥੋਂ ਤੱਕ ਰਾਏ ਬਲਾਰ ਦੀ ਕਬਰ ਵੀ ਦੇਖੀ, ਇੰਨੀ ਦੁਰਦਸ਼ਾ, ਇੰਨਾ ਵੱਡਾ ਰਾਏ ਬਲਾਰ, ਇੰਨਾ ਮਹਾਰਾਜ ਦਾ ਪਿਆਰਾ। ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਵੱਲ ਕੌਮ ਧਿਆਨ ਦੇਵੇ ਅਤੇ ਹੋਰ ਨਹੀਂ ਕੁਛ ਅਰਦਾਸ ਹੀ ਕਰੋ, ਸੱਚੇ ਪਾਤਸ਼ਾਹ ਮਿਹਰ ਕਰੋ, ਸੋ ਉਹਨਾਂ ਸਥਾਨਾਂ ਦੀ ਸੇਵਾ ਸਾਨੂੰ ਮਿਲੇ, ਅਸੀਂ ਸੇਵਾ ਕਰੀਏ। ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਦੇਵ ਜੀ ਜਦੋਂ ਪਹੁੰਚੇ ਨੇ ਪਾਕ ਪਟਨ ਵਿਖੇ, ਸੋ ਇਹ ਭਗਤ ਸ਼ੇਖ ਬ੍ਰਹਮ ਜੀ ਦੇ ਨਾਲ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ। ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ, ਸਰਬ ਕਲਾ ਸਮਰੱਥ ਜੋ ਵਾਹਿਗੁਰੂ ਹੈ ਉਹਦੀਆਂ ਜੋ ਕਹਾਣੀਆਂ ਨੇ ਭਾਵ ਗੱਲਾਂ ਬਾਤਾਂ ਨੇ, ਆਓ ਤੁਸੀਂ ਤੇ ਆਪਾਂ ਮਿਲ ਕੇ ਦੋਵੇਂ ਜਾਣੇ ਬੈਠ ਕੇ ਕਰੀਏ। ਤੀਜੇ ਪਾਤਸ਼ਾਹ ਜਿਵੇਂ ਫਰਮਾਉਂਦੇ ਨੇ, ਆਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰਾ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ, ਕਥੇ ਹੋ ਅਕਥ ਕਹਾਣੀ, ਸਾਚੇ ਸਾਹਿਬ ਸਭ ਗੁਣ, ਔਗਣ ਸਭ ਅਸਾਹ। ਸੱਚੇ ਸਾਹਿਬ ਤਾਂ ਸਾਰੇ ਗੁਣ ਨੇ ਭਾਈ, ਔਰ ਜਿੰਨੇ ਔਗਣ ਨੇ ਸਾਡੇ ਚ ਨੇ। ਇਸ ਕਰਕੇ ਉਸ ਅਕਾਲ ਪੁਰਖ ਦੇ ਅੱਗੇ ਬੇਨਤੀ ਕਰੀਏ ਕਿ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਕਰਤਾ ਸਭ ਕੋ ਤੇਰੇ ਜੋਰ, ਹੇ ਕਰਤਾ ਪੁਰਖ ਵਾਹਿਗੁਰੂ ਜੀ ਸਾਰਿਆਂ ਨੂੰ ਤੁਹਾਡਾ ਬਲ ਦਿੱਤਾ, ਸਾਰੇ ਤੁਹਾਡੇ ਆਸਰੇ ਜਿਉ ਰਹੇ ਨੇ। ਏਕ ਸ਼ਬਦ ਵਿਚਾਰੀ ਜਾ ਤੂੰ ਤਾਂ ਕਿਆ ਹੋਰ ਰਹਾਓ, ਕਿਉਂਕਿ ਇੱਕ ਗੁਰੂ ਵਾਹਿਗੁਰੂ ਦਾ ਉਪਦੇਸ਼, ਸਤਿਗੁਰਾਂ ਦਾ ਉਪਦੇਸ਼ ਜੋ ਬਾਣੀ ਦਾ ਹੈ, ਵਿਚਾਰਨ ਨਾਲ ਤੁਹਾਡੀ ਪ੍ਰਾਪਤੀ ਹੁੰਦੀ ਹੈ। ਫਿਰ ਹੋਰ ਕਿਸੇ ਦੀ ਸਲਾਹ ਲੈਣੀ ਜਾਂ ਹੋਰ ਕੋਈ ਯੁਕਤੀ ਪੁੱਛਣੀ, ਕੋਈ ਢੰਗ ਤਰੀਕਾ ਜੀ ਦੱਸੋ, ਬਹੁਤ ਦੁਨੀਆਂ ਦੀ ਆਦਤ ਹੈ। ਮਹਾਰਾਜ ਕਹਿੰਦੇ ਜੇ ਕੋਈ ਢੰਗ ਤਰੀਕਾ ਹੈ ਵੀ ਤਾਂ ਗੁਰਬਾਣੀ ਦੇ ਰਾਹੀਂ ਹੀ ਹੈ। ਬਹੁਤਾ ਜ਼ਿਆਦਾ ਬਹੁਤ ਕੁਛ ਜੋ ਹੈ ਸ੍ਰੀ ਸੁਖਮਨੀ ਸਾਹਿਬ ਦੇ ਅੰਦਰ ਹੈ, ਭਗਤਾਂ ਦੇ ਕੁੱਲ ਪ੍ਰਸ਼ਨਾਂ ਦੇ ਉੱਤਰ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਨੇ ਸਭ ਕੁਝ ਦੱਸਿਆ ਹੋਇਆ ਹੈ, ਪਰ ਫੇਰ ਵੀ ਮਨ ਦੇ ਅੰਦਰ ਉਸ ਚੀਜ਼ ਨੂੰ ਨਾ ਵਸਾਉਂਦੇ ਹੋਏ ਇਧਰੋਂ ਉਧਰੋਂ ਭਟਕਣ ਦੀ ਆਦਤ ਹੈ ਮਨੁੱਖ ਨੂੰ। ਫਿਰ ਸ਼ੇਖ ਬ੍ਰਹਮ ਜੀ ਨੇ ਕਿਹਾ ਕਿ ਵਾਹਿਗੁਰੂ ਦੀ ਪ੍ਰਾਪਤੀ ਹੁਣ ਦੱਸੋ ਕਿਵੇਂ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਜਦੋਂ ਇਸ ਪ੍ਰਸ਼ਨ ਦਾ ਉੱਤਰ ਦੇ ਰਹੇ ਨੇ ਤੇ ਜਵਾਬ ਵੀ ਸਾਡੇ ਪਾਸ ਹੈ ਗੁਰਬਾਣੀ ਦੇ ਅੰਦਰ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਸ਼ੇਖ ਬ੍ਰਹਮ ਜੀ ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੋਵੇ ਤਾਂ ਪਹਿਲਾਂ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ ਉਹਨਾਂ ਕੋਲ ਚਲੇ ਜਾਓ। ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਚੁੱਕੀ, ਪਤੀ ਪਰਮਾਤਮਾ ਜਿਨ੍ਹਾਂ ਦਾ ਪਤੀ ਬਣ ਗਿਆ, ਸੁਹਾਗਣੀਆਂ ਬਣ ਗਈਆਂ ਨੇ, ਉਹ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਸੁਹਾਗਵੰਤੀਆਂ ਪਾਸੋਂ ਜਾ ਕੇ ਪੁੱਛੋ, ਕੋਲ ਬੇਨਤੀ ਕਰੋ, ਹੱਥ ਜੋੜੋ, ਪਾਏ ਲੱਗਾਂ ਮੋਹੇ ਕਰੋ ਬੇਨਤੀ। ਬੇਨਤੀਆਂ ਕਰੀਏ, ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਣ ਕੋਰ। ਇਸ ਕਰਕੇ ਕਿ ਤੁਸਾਂ ਜੀ ਕਿਹੜੇ ਢੰਗ ਨਾਲ, ਕਿਹੜੇ ਗੁਣਾਂ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਨੂੰ ਕੀਤਾ, ਪਰਮਾਤਮਾ ਨੂੰ ਰਾਵਿਆ, ਭਾਵ ਪਾਇਆ ਹੈ। ਇਹ ਗੱਲ ਸੁਣ ਕੇ ਸ਼ੇਖ ਬ੍ਰਹਮ ਜੀ ਕਹਿਣ ਲੱਗੇ, ਆਪ ਹੀ ਕਿਰਪਾ ਕਰਕੇ ਦੱਸੋ ਕਿ ਰੱਬ ਦੇ ਪਿਆਰਿਆਂ ਦਾ ਫਿਰ ਕੀ ਜਵਾਬ, ਤੁਸੀਂ ਵੀ ਤਾਂ ਰੱਬ ਦੇ ਪਿਆਰੇ ਹੋ, ਕਿਉਂਕਿ ਜਿੰਨਾ ਕੁ ਉਹਨਾਂ ਨੂੰ ਪਤਾ ਸੀ ਉਨਾ ਕੁ ਉਹਨਾਂ ਨੇ ਬੋਲਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸਲ ਵਿੱਚ ਪਰਮਾਤਮਾ ਗੁਣਾਂ ਦੇ ਉੱਤੇ ਹੀ ਖੁਸ਼ ਹੁੰਦੇ ਨੇ। ਸ਼ੁਭ ਗੁਣ ਹੋਣੇ ਚਾਹੀਦੇ ਬੰਦੇ ਦੇ ਅੰਦਰ। ਸਹਿਜ ਸੰਤੋਖ ਸਿੰਗਾਰੀਆ ਮਿੱਠਾ ਬੋਲਣੀ ਪਿਰਦੀ ਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ। ਮਹਾਰਾਜ ਕਹਿਣ ਲੱਗੇ ਜਾਂ ਗੁਰਾਂ ਦਾ ਜਿਹੜਾ ਸ਼ਬਦ ਹੁੰਦਾ ਨਾ ਉਪਦੇਸ਼ ਗੁਰਾਂ ਦਾ, ਇਹਨੂੰ ਪਹਿਲਾਂ ਬੈਠ ਕੇ ਆਰਾਮ ਨਾਲ ਸੁਣੇ। ਉਪਦੇਸ਼ ਨੂੰ ਸੁਣ ਕੇ ਬੰਦੇ ਦੇ ਅੰਦਰ ਸਹਿਜ ਅਵਸਥਾ ਆਉਂਦੀ ਹੈ, ਸ਼ਾਂਤੀ। ਸ਼ਾਂਤੀ ਅਤੇ ਸੰਤੋਖ ਜਿਹੜੇ ਨੇ, ਇਹ ਜਿਹੜੇ ਸ਼ੁਭ ਗੁਣਾਂ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰ ਕੇ ਹਰ ਇੱਕ ਨੂੰ ਮਿੱਠਾ ਬਚਨ ਬੋਲਣਾ, ਇਹ ਸ਼ੁਭ ਗੁਣ ਜਦੋਂ ਮਨ ਦੇ ਅੰਦਰ ਆ ਗਏ, ਮਿਠਾਸ ਆ ਗਈ, ਸਹਿਜ ਆ ਗਿਆ, ਸ਼ਾਂਤੀ ਆ ਗਈ, ਟਿਕਾਓ ਬਣ ਗਿਆ, ਫੇਰ ਜਿਹੜਾ ਨਾ ਰੀਸਾਲੂ, ਰੀਸਾਲੂ ਹੁੰਦਾ ਰਸਾਂ ਦਾ ਘਰ ਸੁੰਦਰ, ਵਾਹਿਗੁਰੂ ਪਰਮਾਤਮਾ ਫੇਰ ਪ੍ਰਾਪਤ ਹੁੰਦਾ ਆਪਾਂ ਨੂੰ। ਇਹ ਗੁਣ ਪਹਿਲਾਂ ਆਪਣੇ ਅੰਦਰ ਲਿਆਉਣੇ ਚਾਹੀਦੇ ਨੇ। ਇਸ ਕਰਕੇ ਇਹ ਜਿਹੜੇ ਸ਼ੁਭ ਗੁਣ ਨੇ, ਧਰਮ ਦੇ 10 ਚਿੰਨ੍ਹ ਨੇ, ਉਹਨਾਂ ਨੂੰ ਪਹਿਲਾਂ ਆਪਣੇ ਅੰਦਰ ਪ੍ਰਗਟ ਕਰਨਾ ਚਾਹੀਦਾ। ਖਿਮਾ ਕਰ ਦੇਣੀ, ਕਿਸੇ ਨੂੰ ਮਾਫ਼ ਕਰ ਦੇਣਾ, ਇਹ ਗੁਣ ਹੋਣਾ ਚਾਹੀਦਾ ਖਿਮਾ। ਕਿਉਂਕਿ ਵੱਡੇ ਵੱਡੇ ਗਲਤੀਆਂ ਕਰਦੇ ਪਰਮਾਤਮਾ ਰੋਜ਼ ਖਿਮਾ ਕਰਦੇ ਨੇ ਸਾਨੂੰ, ਸਤਿਗੁਰੂ ਜੀ ਸਾਨੂੰ ਰੋਜ਼ ਖਿਮਾ ਕਰਦੇ ਨੇ। ਕਹਿੰਦੇ ਇਸੇ ਤਰ੍ਹਾਂ ਸਾਡਾ ਸੁਭਾਵ ਵੀ ਹੋਣਾ ਚਾਹੀਦਾ ਕਿ ਜੇ ਕੋਈ ਗਲਤੀ ਕਰੇ ਸਾਡੇ ਤੋਂ ਛੋਟਾ, ਇਹ ਸੁਭਾਅ ਫਿਰ ਪੈਦਾ ਕਰੋ ਵੀ ਉਹਨੂੰ ਮਾਫ਼ ਕਰ ਦਿਓ। ਬਸ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੈ। ਵੱਡੇ ਦੀ ਵਡੱਤਣ ਹੁੰਦੀ ਮਾਫ਼ ਕਰ ਦੇਣਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਸੰਸਾਰ ਦੇ ਅੰਦਰ ਵੱਡੇ ਬੰਦੇ ਨੇ ਉਹ ਛੋਟਿਆਂ ਨੂੰ ਮਾਫ਼ ਕਰਦੇ ਨੇ। ਮਹਾਰਾਜ ਦੇ ਬਾਰੇ ਬਚਨ ਵੀ ਐਸਾ ਆਇਆ ਹੈ ਕਿ ਜਦੋਂ ਕੋਈ ਛੋਟਾ ਬੰਦਾ ਗਲਤੀ ਕਰਦਾ ਮਾਫ਼ ਕਰਨ ਕਈ ਸਿਆਣੇ, ਸਿਆਣੇ ਮਾਫ਼ ਕਰ ਦਿੰਦੇ ਨੇ। ਪਰ ਇਸ ਤੋਂ ਵੀ ਉੱਤੇ ਹੋਰ ਵੀ ਹੈ ਕਿ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਇੱਕ ਤਾਂ ਹੁੰਦਾ ਚਲੋ ਬੁਰੇ ਨੂੰ ਮਾਫ਼ ਕਰਤਾ ਛੱਡ ਬਈ, ਇੱਕ ਹੁੰਦਾ ਬੁਰੇ ਦਾ ਭਲਾ ਕਰ, ਉਹ ਇਸ ਤੋਂ ਵੀ ਉੱਪਰ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਕਾਲ ਪੁਰਖ ਨੂੰ ਮਿਲਣ ਲਈ ਪਹਿਲਾਂ ਮਿੱਠਾ ਸੁਭਾਵ, ਸੰਤੋਖ, ਸਹਿਜ, ਜਾਤ ਸਾਤ ਗਿਆਨ, ਖਿਮਾ ਪਹਿਲਾਂ ਸੀ, ਖਿਮਾ, ਅਹਿੰਸਾ, ਹਿੰਸਾ ਨਾ ਕਰਨੀ, ਜੀਵ ਹੱਤਿਆ ਨਾ ਕਰਨੀ, ਦਇਆ ਕਰਨੀ, ਖਿਮਾ, ਹਿੰਸਾ, ਦਇਆ, ਮ੍ਰਿਦ, ਕੋਮਲ ਸੁਭਾਅ ਹੋਣਾ, ਸੱਤ ਬਚਨ ਕਹਿਣਾ, ਤਪ ਕਰਨਾ, ਦਾਨ ਕਰਨਾ। ਇਸ ਕਰਕੇ ਧਰਮ ਦੇ ਜਿਹੜੇ ਚਿੰਨ੍ਹ ਨੇ ਇਹਨਾਂ ਨੂੰ ਪਹਿਲਾਂ ਆਪਣੇ ਅੰਦਰ ਪ੍ਰਗਟ ਕਰੇ, ਉਹ ਜੇ ਸੁਭਾਵ ਨੂੰ ਬਣਾ ਲਵੇ। ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। ਸੀਲ ਹੁੰਦਾ ਠੰਡਾ ਸੁਭਾਅ ਹੋਣਾ, ਸੌਚ ਹੁੰਦੀ ਪਵਿੱਤਰਤਾ ਰੱਖਣੀ, ਇੱਕ ਹੁੰਦਾ ਤ੍ਰਿਸ਼ਨਾ ਤੋਂ ਬਿਨਾਂ ਹੋਵੇ। ਇਹ ਧਰਮ ਦੇ 10 ਚਿੰਨ੍ਹਾਂ ਦੇ ਸਹਿਤ ਇਨਸਾਨ ਹੋਣਾ ਚਾਹੀਦਾ ਹੈ, ਫਿਰ ਗੁਰੂ ਦਾ ਸ਼ਬਦ ਸੁਣੇ, ਬੈਠ ਕੇ ਆਰਾਮ ਦੇ ਨਾਲ ਉਪਦੇਸ਼ ਨੂੰ ਸੁਣੇ, ਉਪਦੇਸ਼ ਦੇ ਅਨੁਸਾਰ ਫਿਰ ਆਪਣੇ ਜੀਵਨ ਨੂੰ ਢਾਲਣਾ ਪੈਂਦਾ। ਉਪਦੇਸ਼ ਅਨੁਸਾਰ ਚੱਲਣਾ ਥੋੜ੍ਹਾ ਪਹਿਲਾਂ ਔਖਾ ਲੱਗਦਾ ਹੈ, ਪਰ ਮਹਾਰਾਜ ਕਹਿੰਦੇ ਜੇ ਗੁਰਾਂ ਦੇ ਉਪਦੇਸ਼ ਅਨੁਸਾਰ ਆਪਾਂ ਸਮਝੀਏ ਕਿ ਚੱਲਣਾ ਔਖਾ ਹੈ, ਆਹ ਕਿਵੇਂ ਹੋਵੇਗਾ, ਉਹ ਕਿਵੇਂ ਹੋਵੇਗਾ, ਪਰ ਪ੍ਰਾਪਤੀ ਵੀ ਤਾਂ ਬਹੁਤ ਜ਼ਿਆਦਾ ਵੱਡੀ, ਸ਼ੁਰੂ 'ਚ ਚੱਲਣਾ ਔਖਾ ਲੱਗਦਾ, ਪਰ ਬਾਅਦ ਵਿੱਚ ਆਪਣੇ ਆਪ ਹੀ ਜੀਵ ਰਿਲੈਕਸ ਹੋ ਕੇ ਚੱਲ ਪੈਂਦਾ ਉਹਦੇ ਵਿੱਚ। ਕੀਤੀਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ। ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੀਆਂ ਕਿੰਨੀਆਂ ਹੀ ਕੁਦਰਤੀ ਤੋਂ ਭਾਵ ਤਾਕਤਾਂ ਨੇ, ਕਿੰਨੀਆਂ ਹੀ ਤਾਕਤਾਂ ਨੇ, ਤੇਰੀ ਕੁਦਰਤ ਦਾ ਅੰਤ ਨਹੀਂ ਹੈ, ਅਤੇ ਆਪ ਜੀ ਦੀ ਦਾਤ ਵੀ ਕਿੱਡੀ ਵੱਡੀ ਹੈ, ਮੂੰਹ ਵਿੱਚੋਂ ਕਹੀ ਨਹੀਂ ਜਾ ਸਕਦੀ ਤੁਹਾਡੀ ਦਾਤ। ਇਹ ਸਿਫਤ ਕਰੇ ਵਾਹਿਗੁਰੂ ਦੀ, ਕੇਤੇ ਤੇਰੇ ਜੀ ਅਜੰਤ ਸਿਫਤ ਕਰਹਿ ਦਿਨ ਰਾਤ। ਆਪ ਜੀ ਦੇ ਜਿਹੜੇ ਬਣਾਏ ਹੋਏ ਛੋਟੇ ਵੱਡੇ ਜੀ ਜੰਤ ਨੇ, ਦੇਖੋ ਇਹ ਰਾਤ ਦਿਨ ਸਿਫਤ ਕਰਦੇ ਹੀ ਰਹਿੰਦੇ ਨੇ। ਜੇ ਇੱਥੇ ਹੁਣ ਸਵੇਰ ਹੈ, ਕਿਤੇ ਆਸਾ ਦੀ ਵਾਰ, ਕਿਤੇ ਸੁਖਮਨੀ ਸਾਹਿਬ ਦਾ ਪਾਠ ਨਿਤਨੇਮ ਹੋਇਆ, ਕਿਤੇ ਸ਼ਬਦ ਦੀ ਵਿਚਾਰ, ਸੋ ਫਿਰ ਪਰਲੇ ਦੇਸ਼ਾਂ ਵਿੱਚ ਜਿੱਧਰ ਸ਼ਾਮ ਹੋ ਗਈ ਸਾਰਿਆਂ ਥਾਵਾਂ 'ਤੇ ਉੱਥੇ ਸਿਫਤ ਹੋ ਰਹੀ ਹੈ, ਉੱਥੇ ਕਿਤੇ ਰਹਿ ਰਾਸ, ਕਿਤੇ ਕੀਰਤਨ ਸੋਹਿਲਾ, ਕਿਤੇ ਸਿਮਰਨ ਹੋ ਰਿਹਾ, ਕਿਤੇ ਕਥਾ ਹੋ ਰਹੀ ਹੈ, ਉੱਥੇ ਵੀ ਸਿਫਤ ਹੋ ਰਹੀ ਤੇਰੀ, ਰਾਤ ਦਿਨ ਤੁਹਾਡੀ ਸਿਫਤ ਹਰ ਜਗ੍ਹਾ ਦੇ ਉੱਤੇ, ਪਤਾਲ ਵਾਸੀ ਆਕਾਸ਼ ਵਾਸੀ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ, ਸਾਰੇ ਹੀ ਤੇਰੇ ਵਾਜੇ ਵਜਾਉਂਦੇ ਨੇ। ਕਹਿੰਦੇ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨਾ ਆਵਨ, ਪਤਾ ਹੀ ਨਹੀਂ ਕਿੰਨੇ ਕੁ ਗਾਉਂਦੇ ਨੇ ਤੁਹਾਨੂੰ ਰਾਤ ਦਿਨ। ਕੇਤੇ ਤੇਰੇ ਰੂਪ ਰੰਗ, ਕੇਤੇ ਜਾਤ ਅਜਾਤ, ਆਪ ਜੀ ਦੇ ਬਣਾਏ ਹੋਏ ਕਿੰਨੇ ਹੀ ਤਾਂ ਰੂਪ ਨੇ ਦੁਨੀਆਂ ਦੇ ਅੰਦਰ, ਅਲੱਗ ਅਲੱਗ ਰੂਪ ਨੇ, ਕਿਸੇ ਦਾ ਰੂਪ ਰਲਦਾ ਹੀ ਨਹੀਂ ਕਿਸੇ ਨਾਲ, ਰੰਗ ਵੀ ਕਿੰਨੇ ਹੀ ਨੇ, ਫਿਰ ਜਾਤਾਂ ਵੀ ਕਿੰਨੀਆਂ ਹੀ ਨੇ, ਖੱਤਰੀ ਬ੍ਰਾਹਮਣ ਸੂਦ ਵੈਸ ਆਦਿਕ, ਫਿਰ ਆਜ਼ਾਦ ਜਿਹੜੇ ਨੇ ਸ਼ੂਦਰ ਆਦਿਕ, ਨੀਵੀਆਂ ਜਾਤਾਂ ਵਾਲੇ ਵੀ ਕਿੰਨੇ ਹੀ ਨੇ। ਇਸ ਕਰਕੇ ਹੈ ਕਿ ਜਾਤ ਹੁੰਦਾ ਜਾਣਨੇ ਯੋਗ, ਜੋ ਗਿਆਤੇ ਬੰਦੇ ਨੇ, ਗਿਆਨਵਾਨ ਨੇ, ਉਹ ਵੀ ਬਹੁਤ ਨੇ, ਤੇ ਆਜ਼ਾਦ ਹੁੰਦੇ ਅਗਿਆਨੀ, ਉਹ ਵੀ ਬਹੁਤ ਨੇ। ਸੱਚ ਮਿਲੈ ਸੱਚ ਉਪਜੈ, ਸੱਚ ਮਹਿ ਸੱਚ ਸਮਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸੇਖ ਬ੍ਰਹਮ ਜੀ ਧਿਆਨ ਦਿਓ, ਇਹ ਜਿਹੜੀ ਹੈ ਨਾ ਸੱਚੀ ਸਤਸੰਗਤ ਦੇ ਮਿਲਣ ਕਰਕੇ ਬੰਦੇ ਦੇ ਅੰਦਰ ਸੱਚੀ ਧਾਰਨਾ ਪੈਦਾ ਹੁੰਦੀ ਹੈ, ਇੱਕ ਨਿਸ਼ਾਨਾ ਬਣਦਾ ਮਨ ਚ, ਸੱਚ ਮਿਲੈ ਸੱਚ ਉਪਜੈ। ਊੜੇ ਨੂੰ ਦਲੈਂਕੜੇ ਨੇ, ਇਸ ਕਰਕੇ ਗਲਤੀ ਨਾਲ ਉਪਜੈ ਪਾਠ ਨਹੀਂ ਕਰਨਾ, ਉਪਜੈ। ਪਹਿਲਾਂ ਊੜੇ ਨੂੰ ਦਲੈਂਕੜੇ ਬੋਲਣੇ ਸਿੱਖੀਏ ਮੁਹਾਰਨੀ ਚ, ਫਿਰ ਆਪਾਂ ਪਾਠ ਸ਼ੁੱਧ ਕਰ ਸਕਦੇ ਹਾਂ। ਸੱਚ ਮਹਿ ਸਾਚ ਸਮਾਏ, ਜਦੋਂ ਮਨ ਦੇ ਅੰਦਰ ਧਾਰਨਾ ਸੱਚੀ ਬਣ ਜਾਂਦੀ ਹੈ ਗੁਰਾਂ ਦੇ ਉਪਦੇਸ਼ ਨੂੰ ਸੁਣ ਕੇ, ਸਤਸੰਗਤ ਵਿੱਚ ਬੈਠ ਕੇ, ਫਿਰ ਦਿਲ ਦੇ ਵਿੱਚ ਸੱਚਾ ਨਾਮ ਸਿਮਰਨ ਹੋਣ ਕਰਕੇ ਸਾਚ ਸਮਾਏ, ਸੱਚੇ ਸਰੂਪ ਦੇ ਵਿੱਚ ਜੀਵ ਸਮਾ ਜਾਂਦਾ। ਇਹ ਕਾਨੂੰਨ ਹੈ ਸਾਰਾ, ਕਿਉਂਕਿ ਜੇ ਆਪਾਂ ਜ਼ਿਆਦਾ ਹੀ ਘਾਲੇ ਮਾਲੇ 'ਚ ਪਈਏ ਉਹ ਨਹੀਂ ਚੰਗਾ। ਸਿਰਫ ਐਨ ਪੂਰੀ ਪੂਰੀ ਗੱਲ, ਬਹੁਤੇ ਜ਼ਿਆਦਾ ਨਹੀਂ ਨਾ ਬਹੁਤੇ ਥੱਲੇ, ਇੱਕੋ ਚੀਜ਼ ਦੱਸੀ ਹੈ ਕਿ ਸਤਸੰਗਤ ਵਿੱਚ ਬਹਿ ਜਾਓ, ਉਪਦੇਸ਼ ਸੁਣੋ, ਹਿਰਦੇ 'ਚ ਬਿਠਾ ਕੇ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਤੋਰ ਲਓ, ਇਹੀ ਪ੍ਰਾਪਤੀ ਦਾ ਵੱਡਾ ਸਾਧਨ ਹੈ। ਸੁਰਤ ਹੋਵੇ ਪਤ ਉਗਵੈ, ਗੁਰਬਚਨੀ ਭਉ ਖਾਏ। ਸੁਰਤ ਇਹਨੂੰ ਕਹਿੰਦੇ ਗਿਆਤ ਹੋਣੀ ਮਨ ਦੇ ਅੰਦਰ, ਸ੍ਰੇਸ਼ਟ ਪ੍ਰੀਤੀ ਦੇ ਹੋਣ ਕਰਕੇ, ਜਿਹੜੀ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਵਾਹਿਗੁਰੂ ਦੇ ਡਰ ਨੂੰ ਪਹਿਲਾਂ ਧਾਰਨ ਕਰੇ ਮਨ ਦੇ ਅੰਦਰ, ਗੁਰਬਚਨੀ ਭਉ ਖਾਏ, ਤਾਂ ਪਤ ਉਗਵੈ। ਪਤੀ ਪਰਮਾਤਮਾ ਦੀ ਪ੍ਰਗਟਤਾ ਤਾਂ ਹੁੰਦੀ ਹੈ। ਇਸ ਕਰਕੇ ਗੁਰੂ ਦੀ ਸਿੱਖਿਆ ਦੁਆਰਾ ਪਹਿਲਾਂ ਵਾਹਿਗੁਰੂ ਦੇ ਡਰ ਨੂੰ ਧਾਰਨ ਕਰੇ। ਜੇ ਡਰ ਹੀ ਨਹੀਂ ਲੱਗਦਾ, ਜਿਹੜੇ ਅੱਜ ਕੱਲ੍ਹ ਕਹਿੰਦੇ ਕਾਮਯਾਬ ਨਹੀਂ ਹੁੰਦੇ ਭਗਤੀ ਵਿੱਚ, ਗੁਰੂ ਗ੍ਰੰਥ ਸਾਹਿਬ ਤੋਂ ਕੌਣ ਡਰਦਾ? ਹੁਣ ਕੀ ਹੋ ਰਿਹਾ ਮਹਾਰਾਜ ਦੀ ਹਜ਼ੂਰੀ 'ਚ, ਕੀ ਹੋ ਰਿਹਾ, ਕਿੱਥੇ ਕਿੱਥੇ ਕੀ ਨਹੀਂ ਹੋ ਰਿਹਾ, ਕਿੰਨਾ ਆਉਂਦਾ। ਜਦੋਂ ਵੱਡੇ ਬੈਠੇ ਨੇ, ਵੱਡਿਆਂ ਦੇ ਬੈਠਿਆਂ ਹੋਇਆਂ, ਗੁਰੂ ਸਾਹਿਬ ਦੇ ਬੈਠਿਆਂ ਹੋਇਆਂ, ਗੁਰਾਂ ਦੀ ਹਜ਼ੂਰੀ 'ਚ ਹੀ ਸਿੱਖ ਲੜ ਪੈਂਦੇ ਨੇ, ਇਹ ਕੀ ਹੋ ਰਿਹਾ? ਕੀ ਗੁਰੂ ਗ੍ਰੰਥ ਸਾਹਿਬ ਵੱਡੇ ਨੇ ਜਾਂ ਉਹ ਵੱਡੇ ਨੇ? ਜਦੋਂ ਤੱਕ ਸਾਡੇ ਮਨ ਦੇ ਅੰਦਰ ਡਰ ਪੈਦਾ ਨਹੀਂ ਹੁੰਦਾ ਵੀ ਇਹ ਕਿੰਨੇ ਵੱਡੇ ਨੇ, ਕਿੰਨੇ ਵੱਡੇ ਨੇ, ਜੋ ਮਰਜ਼ੀ ਕਰ ਸਕਦੇ ਨੇ, ਉਦੋਂ ਤੱਕ ਸਾਡੇ ਮਨ ਦੇ ਅੰਦਰ ਪ੍ਰੇਮ ਨਹੀਂ ਪੈਦਾ ਹੁੰਦਾ। ਇਸ ਕਰਕੇ ਪਹਿਲਾਂ ਡਰ ਦੀ ਲੋੜ ਹੈ। ਮਹਾਰਾਜ ਦਾ ਭੈ, ਅਦਬ, ਸਤਿਕਾਰ ਰੱਖਣਾ ਵੱਡੀ ਚੀਜ਼ ਹੁੰਦੀ ਹੈ। ਜਿਨ੍ਹਾਂ ਨੇ ਡਰ ਰੱਖਿਆ ਹੈ, ਭਲਾ ਜੀ, ਭੁੱਲਾ ਜੀ, ਭਾਣਾ ਜੀ, ਭੈ ਜੀ, ਭਾਓ ਜੀ, ਪੰਜੇ ਤੀਜੇ ਪਾਤਸ਼ਾਹ ਮਹਾਰਾਜ ਦੇ ਭੱਬੇ ਨੇ ਪੰਜ, ਭਾਣੇ 'ਚ ਰਹਿਣਾ, ਹਰੇਕ ਗੱਲ ਵਿੱਚ ਕਹਿਣਾ ਭਲਾ ਜੀ, ਭੁੱਲਾ ਜੀ, ਭੈ ਰੱਖ ਕੇ ਫਿਰ ਭਾਵਨਾ ਰੱਖਣੀ ਮਨ ਦੇ ਅੰਦਰ। ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਿਲਾਏ। ਨਾਨਕ ਪਦ ਤੋਂ ਭਾਵ ਧੰਨ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਬਚਨ, ਬਈ ਸੱਚਾ ਪਾਤਸ਼ਾਹ ਅਕਾਲ ਪੁਰਖ ਉਸ ਗੁਰਮੁਖ ਨੂੰ ਆਪਣੇ ਨਾਲ ਆਪੇ ਹੀ ਮਿਲਾ ਲੈਂਦਾ ਹੈ ਜਿਹੜਾ ਸ੍ਰੇਸ਼ਟ ਪ੍ਰੀਤੀ ਕਰਦਾ ਹੈ ਮਨ ਦੇ ਅੰਦਰ, ਅਤੇ ਗੁਰੂ ਦੀ ਸਿੱਖਿਆ ਦੁਆਰਾ ਡਰ ਨੂੰ ਆਪਣੇ ਹਿਰਦੇ 'ਚ ਧਾਰ ਕੇ ਵਾਹਿਗੁਰੂ ਦੇ ਭੈ ਅੰਦਰ ਰਹਿ ਕੇ ਕਾਰ ਕਰਦਾ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਅਗਲਾ ਸ਼ਬਦ ਜੋ ਹੈ, ਜਗਿਆਸੂ ਮਹਾਤਮਾ ਦੇ ਸੰਵਾਦ ਦੁਆਰਾ ਉਪਦੇਸ਼ ਦੇਣਾ ਕਰਦੇ ਨੇ ਮਹਾਰਾਜ, ਕਿਉਂਕਿ ਜਗਿਆਸੂ ਨੇ ਆ ਕੇ ਮਹਾਤਮਾ ਤੋਂ ਪੁੱਛਿਆ ਕਿ ਆਪ ਜੀ ਨੂੰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਈ, ਮਹਾਤਮਾ ਆਪਣੀ ਵਿਵਸਥਾ ਸੁਣਾਉਣਗੇ। ਹੁਣ ਜਗਿਆਸੂ ਉਹਨੂੰ ਕਹਿੰਦੇ ਨੇ, ਜ ਨਾਮ ਹੁੰਦਾ ਪੈਦਾ ਹੋਣ ਦਾ, ਗੇ ਨਾਮ ਹੁੰਦਾ ਗਿਆਨ ਦਾ, ਆਸੂ ਨਾਮ ਹੁੰਦਾ ਆਸ ਦਾ। ਜਿਸ ਦੇ ਮਨ ਅੰਦਰ ਗਿਆਨ ਦੇ ਪੈਦਾ ਹੋਣ ਦੀ ਆਸ ਹੋਵੇ ਕਿ ਮੈਨੂੰ ਗਿਆਨ ਹੋ ਜੇ, ਮੈਨੂੰ ਬ੍ਰਹਮ ਗਿਆਨ ਹੋ ਜੇ, ਉਹ ਫਿਰ ਰੱਬ ਦਾ ਪਿਆਰਾ ਕਿਸੇ ਬ੍ਰਹਮ ਗਿਆਨੀ ਕੋਲ ਜਾਂਦਾ, ਸਤਿਗੁਰਾਂ ਕੋਲ ਜਾਂਦਾ, ਜਾ ਕੇ ਪੁੱਛਦਾ, ਬੇਨਤੀਆਂ ਕਰਦਾ, ਬ੍ਰਹਮ ਗਿਆਨ ਵਿੱਚ ਰੱਤੇ ਹੋਏ ਗੁਰਸਿੱਖਾਂ ਕੋਲ ਜਾ ਕੇ ਬੇਨਤੀ ਕਰਦਾ। ਭਲੀ ਸਰੀ ਜੇ ਉੱਭਰੀ ਹਉਮੈ ਮੂਈ ਕਰਾਹ। ਸ੍ਰੀ ਰਾਗ ਵਿੱਚ ਹੁਣ ਪਹਿਲੇ ਪਾਤਸ਼ਾਹ ਬਖਸ਼ਿਸ਼ ਕਰਦੇ 11ਵਾਂ ਸ਼ਬਦ ਭਲੀ ਸਰੀ, ਕਹਿੰਦੇ ਚੰਗੀ ਗੱਲ ਹੋਈ ਜੋ ਮੈਂ ਇਹਨਾਂ ਵਿਕਾਰਾਂ ਤੋਂ ਉੱਭਰੀ ਆ, ਬਚ ਗਈ ਹਾਂ। ਭਲੀ ਸਰੀ ਜੇ ਉੱਭਰੀ, ਕਿਉਂਕਿ ਹਉਮੈ ਮੂਈ ਕਰਾਹ, ਜਿਹੜੀ ਹੰਗਤਾ ਮਮਤਾ ਜੋ ਹਿਰਦੇ ਘਰ ਵਿੱਚ ਆਈ ਹੋਈ ਸੀ ਨਾ, ਘਰਾਹੋ ਤੋਂ ਭਾਵ ਜੋ ਚੌਧਰਾਣੀ ਬਣੀ ਹੋਈ ਸੀ, ਉਹ ਵੀ ਮਰ ਗਈ। ਚੰਗਾ ਹੋ ਗਿਆ, ਮੇਰੇ ਗਲੋਂ ਲੱਥ ਗਈ ਇਹ ਵਿਕਾਰ, ਲੱਥ ਗਏ ਹਉਮੈ, ਲੱਥ ਗਈ। ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵੇਸਾਹ। ਕਹਿੰਦੇ ਜਦੋਂ ਹਿਰਦੇ ਚ ਪੂਰੀਆਂ ਸਤਿਗੁਰਾਂ ਦਾ ਭਰੋਸਾ ਹੋ ਗਿਆ ਨਾ, ਸਤਿਗੁਰ ਕਾ ਵੇਸਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾਹ, ਵਿਸਾਹ ਤੋਂ ਭਾਵ ਭਰੋਸਾ ਹੋ ਗਿਆ। ਦੂਤ ਲੱਗੇ ਫਿਰ ਚਾਕਰੀ, ਤਾਂ ਫਿਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੀ, ਪਹਿਲਾਂ ਤਾਂ ਇਹ ਮੈਨੂੰ ਬਹੁਤ ਪਰੇਸ਼ਾਨ ਕਰਦੇ ਸੀ, ਹੁਣ ਉਲਟਾ ਮੇਰੇ ਅੱਗੇ ਹੱਥ ਜੋੜ ਕੇ ਖੜਦੇ ਨੇ, ਮੇਰੀ ਸੇਵਾ ਕਰਦੇ ਨੇ, ਮੇਰੀ ਨੌਕਰੀ ਕਰਦੇ ਨੇ। ਕਹਿੰਦੇ ਦੇਖਿਓ ਜੀ, ਕਿਤੇ ਸਾਡੀ ਸ਼ਿਕਾਇਤ ਨਾ ਲਾ ਦਿਓ ਪਰਮਾਤਮਾ ਕੋਲੇ, ਸਾਨੂੰ ਬਹੁਤ ਤੰਗੀ ਹੋਵੇਗੀ, ਫਿਰ ਸਾਨੂੰ ਸਜ਼ਾ ਮਿਲੇਗੀ। ਫਿਰ ਇਸ ਕਰਕੇ ਹੋਰ ਵੀ ਲਿਖਿਆ ਪ੍ਰਭਾਤੀ ਰਾਗ, ਸਗਲ ਦੂਤ ਮੇਰੀ ਸੇਵਾ ਲਾਏ। ਸਾਰੇ ਦੂਤ ਜਦੋਂ ਨਾਮ ਦਿੱਤਾ ਗੁਰਾਂ ਨੇ ਹਿਰਦੇ ਚ, ਇਹ ਸਾਰੇ ਹੀ ਮੇਰੇ ਸੇਵਾਦਾਰ ਬਣ ਗਏ। ਜਿਹੜੇ ਪਰੇਸ਼ਾਨੀਆਂ ਦਿੰਦੇ ਸੀ, ਉਹ ਉਲਟ ਕੇ ਮੇਰੇ ਸਭ ਸੇਵਾਦਾਰ ਬਣ ਗਏ। ਦੂਤ ਦੁਸ਼ਟ ਸਜਨਈ ਹੋ ਗਏ ਸਾਰੇ ਮੇਰੇ, ਅਪੁਸ਼ਟ ਬਾਤ ਤੇ ਪਈ ਸਿਧਰੀ। ਇਹ ਸਾਰਾ ਕੁਛ ਆਪਣੇ ਆਪ ਹੀ ਕਿਰਪਾ ਹੋਣ ਲੱਗ ਪਈ, ਨਾਮ ਦੀ ਬਖਸ਼ਿਸ਼ ਹੋ ਗਈ ਸਾਰੀ। ਇਹ ਕਲਪ ਤਿਆਗੀ ਬਾਦ ਹੈ ਸੱਚਾ ਬੇਪਰਵਾਹ। ਕਹਿੰਦੇ ਬੇਪਰਵਾਹ ਵਾਹਿਗੁਰੂ ਨੂੰ ਸੱਚਾ ਨਿਸ਼ਚੇ ਕਰਦਿਆਂ ਹੋਇਆਂ, ਜਦੋਂ ਹੁਣ ਅਸੀਂ ਵਿਅਰਥ ਦੀ ਕਲਪਨਾ ਤਿਆਗ ਦਿੱਤੀ, ਕਲਪ ਜਿਹੜੀ ਵਿਅਰਥ ਦੀ ਕਲਪਨਾ ਸੀ ਨੇ ਤਿਆਗੀ, ਅਸੀਂ ਸੋਚਿਆ ਇਹ ਬਾਦ ਹੈ, ਇਹ ਬੇਅਰਥ ਹੀ ਹੈ, ਬੇਅਰਥ ਦੀ ਕਲਪਨਾ ਕਿਉਂ ਕਰਨੀ ਮਨ ਦੇ ਅੰਦਰ, ਕਿਉਂ ਐਵੇਂ ਸਮਾਂ ਬਰਬਾਦ ਕਰਨਾ ਆਪਣਾ। ਉਹ ਸੱਚਾ ਬੇਪਰਵਾਹ ਮਨ ਦੇ ਅੰਦਰ ਭਰੋਸਾ ਕਰ ਲਿਆ, ਜਦੋਂ ਹੈ ਭੀ ਸੱਚ ਤਾਂ ਫਿਰ ਕਿਉਂ ਡੋਲਣਾ। ਮਨ ਰੇ ਸੱਚ ਮਿਲੈ ਭਾਉ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਹੈ ਜੀਵ ਹੈ ਮਨੁੱਖ, ਜਾਂ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਕਹਿੰਦੇ, ਸੱਚਾ ਨਾਮ ਜਦੋਂ ਮਿਲ ਜਾਂਦਾ ਨਾ ਜੀਵ ਨੂੰ, ਸੱਚੇ ਨਾਮ ਦੇ ਵਿੱਚ ਜੀਵ ਮਿਲ ਜਾਂਦਾ, ਇੱਕ ਮਿੱਕ ਹੋ ਜਾਂਦੇ ਨੇ, ਤਾਂ ਭਾਉ ਜਾਏ ਫਿਰ ਜਮਾਂ ਦਾ ਹੋਰ ਸਾਰੇ ਯਹਿ ਭੈ ਪਰਲੋਕ ਪੈ, ਜਨਮ ਵੇਦਨਾ ਜਾਤ ਅਨਰੱਖਿਆ ਅਰਗੁਪਤ ਪੈ, ਅਕਸਮਾਤਰ ਪੈ ਸਾਥ। ਇਹ ਸੱਤ ਪ੍ਰਕਾਰ ਦਾ ਡਰ ਮਨੁੱਖ ਨੂੰ ਚਿੰਬੜਿਆ ਹੀ ਰਹਿੰਦਾ, ਇਹ ਸਾਰਾ ਹੀ ਡਰ ਦੂਰ ਹੋ ਜਾਂਦਾ। ਕਿਉਂ? ਰਾਤ ਦੇ ਹਨੇਰੇ ਵਿੱਚ ਜੰਗਲ ਵਿੱਚੋਂ ਨਿਕਲਦੇ ਹੋਈਏ, ਕੋਈ ਲਾਈਟ ਨਾ ਹੋਵੇ, ਜਿੱਥੇ ਮਾੜਾ ਜਿਹਾ ਰਸਤਾ ਜਿਹਾ ਨਜ਼ਰ ਆਉਂਦਾ, ਐਵੇਂ ਡਰ ਲੱਗੀ ਜਾਂਦਾ, ਉੱਥੇ ਪਿੱਛੋਂ ਨਾ ਕੋਈ ਸੋਟਾ ਮਾਰ ਦੇ, ਜਾਨਵਰ ਨਾ ਆ ਜੇ, ਪੈਰ ਥੱਲੇ ਸੱਪ ਨਾ ਆ ਜੇ, ਕੋਈ ਆਹ ਨਾ ਹੋ ਜੇ, ਪੱਤਾ ਖੜਕੇ ਤਾਂ ਜਾਨ ਨਿਕਲਦੀ ਹੈ, ਡਾਕੂ ਨਾ ਆ ਜੇ ਕੋਈ, ਲੁਟੇਰਾ ਨਾ ਆ ਜੇ ਕੋਈ। ਪਰ ਜਿਉਂ ਹੀ ਦਿਨ ਚੜਿਆ, ਜਿਹੜੇ ਮੁੱਢ ਜੇ ਤੋਂ ਡਰ ਕੇ ਖੜਾ ਸੀ ਵੀ ਉਹ ਬੰਦਾ ਖੜ ਲੈ, ਵੀ ਬੰਦਾ ਖੜਾ ਸਾਹਮਣੇ, ਸਾਰੀ ਰਾਤ ਬੰਦਾ ਉੱਥੇ ਲੁਕਿਆ ਰਿਹਾ ਓਹਲੇ ਹੋ ਕੇ, ਜਾਂ ਦਿਨ ਚੜਿਆ ਉਹ ਹੋਏ ਤਾਂ ਦਰਖਤ ਟੁੱਟਿਆ ਹੋਇਆ ਸੀ, ਮੈਂ ਤਾਂ ਆਖਿਆ ਕੋਈ ਬੰਦਾ ਹੀ ਖੜਾ। ਜਦੋਂ ਚਾਨਣ ਹੋ ਜੇ ਤਾਂ ਸਾਰੇ ਡਰ ਦੂਰ ਹੋ ਗਏ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ, ਜਦੋਂ ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਪ੍ਰਮਾਤਮਾ ਦਾ, ਉਦੋਂ ਸਾਰੇ ਹੀ ਡਰ ਅਤੇ ਭਰਮ ਦੂਰ ਹੋ ਜਾਂਦੇ। ਪੰਜ ਪ੍ਰਕਾਰ ਦਾ ਭਰਮ, ਸੱਤ ਤਰ੍ਹਾਂ ਦਾ ਡਰ, ਸਭ ਦੂਰ ਹੋ ਗਿਆ। ਹਨੇਰਾ ਸੀ, ਖੌਫੀਆ ਜਿਹਾ, ਸਵੇਰੇ ਸਵੇਰੇ ਬੰਦਾ ਤੁਰਿਆ ਜਾਂਦਾ ਸੈਰ ਕਰਨ, ਮੂਹਰੇ ਰੱਸੀ ਪਈ ਸੜਕ ਤੇ ਲੰਬੀ ਸਾਰੀ ਟੇਢੀ ਮੇਢੀ ਜੀ, ਖੜ ਗਿਆ ਪਿੱਛੋਂ ਕੋਈ ਬੰਦਾ, ਤੂੰ ਇੱਥੇ ਖੜਾ ਬਈ? ਕਹਿੰਦੇ ਉਹ ਸੱਪ ਲੱਗਦਾ ਮੈਨੂੰ। ਉਹ ਵੀ ਖੜ ਗਿਆ, ਤੀਜਾ ਉਹ ਵੀ ਖੜ ਗਿਆ। ਹੌਲੀ ਹੌਲੀ ਦਿਨ ਚੜ੍ਹੇ ਆਇਆ, ਸੋਟੀਆਂ ਚੱਕੀ ਫਿਰਨ ਮਾਰਨ ਨੂੰ ਸੱਪ, ਜਾਂ ਨੇੜੇ ਗਏ ਉਹ ਹੋਏ ਤਾਂ ਰੱਸੀ ਡਿੱਗੀ ਹੋਈ ਐਵੇਂ ਹੀ ਡਰੀ ਜਾਂਦੇ ਸੀ। ਇਹਨੂੰ ਕਹਿੰਦੇ ਭਰਮ ਪੈ ਜਾਣਾ। ਇਸੇ ਤਰ੍ਹਾਂ ਮਨੁੱਖ ਨੂੰ ਭਰਮ ਪੈ ਗਿਆ, ਮਨੁੱਖ ਆ ਸਾਰੀ ਜਿਹੜੀ ਸ੍ਰਿਸ਼ਟੀ ਹੈ ਤਾਂ ਬ੍ਰਹਮ ਰੂਪ ਰੱਸੀ, ਪਰ ਇਹਨੂੰ ਮਾਇਆ ਰੂਪੀ ਸੱਪ ਕਲਪ ਲਿਆ ਇਸਨੇ। ਜਦੋਂ ਗੁਰਾਂ ਨੇ ਗਿਆਨ ਦਿੱਤਾ ਤਾਂ ਚਾਨਣ ਹੋ ਗਿਆ ਹਿਰਦੇ ਦੇ ਅੰਦਰ। ਹੁਣ ਸਤਿਗੁਰੂ ਜਦੋਂ ਹਿਰਦੇ 'ਚ ਚਾਨਣ ਬਖਸ਼ਿਸ਼ ਕਰਦੇ ਨੇ, ਸਭ ਵਹਿਮ ਭਰਮ ਸਭ ਦੂਰ ਹੋ ਜਾਂਦੇ ਨੇ, ਮਨ ਦੇ ਸ਼ੰਕੇ ਨਿਵਿਰਤ ਹੋ ਜਾਂਦੇ ਨੇ। ਇਸ ਕਰਕੇ ਜੋ ਕੁਝ ਹੈ ਉਹ ਸ਼ਬਦ ਦੀ ਵਿਚਾਰ ਵਿੱਚ ਹੈ। ਜੇ ਕੌਮ ਇਹ ਕੰਮ ਨੂੰ ਸਮਝੇ ਵੀ ਸ਼ਬਦ ਦੀ ਵਿਚਾਰ ਕਰੀਏ ਬਹਿ ਕੇ, ਸਾਰੇ ਜਾਣੇ ਹਨੇਰੇ ਖਤਮ ਹੋ ਜਾਣਗੇ ਆਪਣੇ। ਪਰ ਸ਼ਬਦ ਦੀ ਵਿਚਾਰ ਦੇਖ ਲਓ ਕੋਈ ਨਹੀਂ ਕਰਦਾ। ਉੱਦਾਂ ਬੜੀਆਂ ਬੜੀਆਂ ਕਨਵੈਨਸ਼ਨਾਂ ਤੇ ਮਾਰ ਕਿਤੇ ਇਕੱਠ ਕਰੋ ਉਹ ਕਰੋ, ਬੜੇ ਇਕੱਠ ਕਰਦੇ ਆ। ਉਹ ਕਦੋਂ ਕਰਦੇ ਜੀ? ਦਿਨੇ ਆਇਓ 10-11 ਵਜੇ, ਉਦੋਂ ਆਪਾਂ ਇਕੱਠ ਕਰਨਾ। ਮੀਟਿੰਗ ਰੱਖੀ ਦੁਪਹਿਰੇ 12 ਵਜੇ, ਉਹ ਤਾਂ ਸੌਖੀ ਹੋਈ ਆ। ਰੌਲਾ ਰੱਪਾ ਇੱਕ ਮੁੱਕੇ ਘਸੁੰਨ ਹੋਏ ਜਾਣਾ, ਉਹ ਤਾਂ ਸੌਖਾ ਕੰਮ। ਗੱਲ ਤਾਂ ਅੰਮ੍ਰਿਤ ਵੇਲਾ ਸਾਂਭਣ ਦੀ ਸੀ। ਅੰਮ੍ਰਿਤ ਵੇਲੇ ਬਹਿ ਕੇ ਸ਼ਬਦ ਪੜ੍ਹ ਕੇ ਉਹਦੀ ਵਿਚਾਰ ਕਰਨੀ ਸੀ, ਉਹ ਤਾਂ ਸਾਂਭਿਆ ਹੀ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਫਜ਼ੂਲ ਦੇ ਗੱਲਾਂ ਦੇ ਵਿੱਚ ਇਨਸਾਨ ਪੈ ਗਿਆ, ਪਰ ਅਸੀਂ ਤਾਂ ਇਹ ਸਮਝ ਲਿਆ ਕਿ ਸਭ ਬਾਦ ਹੈ। ਭੈ ਬਿਨ ਨਿਰਭਉ ਕਿਉਂ ਥੀਐ। ਵਾਹਿਗੁਰੂ ਦੇ ਡਰ ਨੂੰ ਮਨ ਦੇ ਅੰਦਰ ਵਸਾਏ ਤੋਂ ਬਿਨਾਂ ਇਹ ਜੀਵ ਜਿਹੜਾ ਨਾ, ਇਸੇ ਤਰ੍ਹਾਂ ਦਾ ਵੀ ਡਰ ਜਿਹੜਾ ਹੁੰਦਾ, ਮੌਤ ਦਾ ਡਰ, ਜਮਾਂ ਦਾ ਡਰ, ਜਨਮ ਮਰਨ ਦਾ ਡਰ ਵਾਰ ਵਾਰ, ਇਹ ਸਾਰਾ ਡਰ ਫੇਰ ਦੂਰ ਹੁੰਦਾ ਜਦੋਂ ਭੈ ਹਿਰਦੇ 'ਚ ਵਸਾ ਲਈਏ, ਨਿਰਭਉ ਵਾਹਿਗੁਰੂ ਹਿਰਦੇ 'ਚ ਆ ਜਾਵੇ। ਫਿਰ ਨਿਰਭਉ ਹੋ ਜਾਂਦਾ ਜੀਵ ਆਪ ਵੀ, ਜਦੋਂ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਦਾ ਜਾਪ ਕਰਦਾ। ਗੁਰਮੁਖ ਸ਼ਬਦ ਸਮਾਏ ਰਹਾਓ, ਕਿਉਂਕਿ ਵਾਹਿਗੁਰੂ ਦਾ ਡਰ ਧਾਰਨ ਲਈ ਮੁਖੀ ਗੁਰਾਂ ਦਾ ਜਿਹੜਾ ਉਪਦੇਸ਼ ਹੈ ਨਾ, ਉਹ ਹਿਰਦੇ 'ਚ ਵਸਾਵੇ। ਉਪਦੇਸ਼ ਵਿੱਚ ਆਪ ਸਮਾਏ ਰਹੋ, ਉਪਦੇਸ਼ ਨੂੰ ਮਨ 'ਚ ਵਸਾਏ ਰਹੋ। ਇੱਥੇ ਆਪਾਂ ਵੀ ਡਾਇਰੈਕਸ਼ਨ ਲੈਂਦੇ ਹਾਂ, ਕਿਤੇ ਵੀ ਜਾਓ ਡਾਇਰੈਕਸ਼ਨ ਲੈਂਦੇ ਹਾਂ, ਭਾਵੇਂ ਕਿਸੇ ਪਿੰਡ 'ਚ ਵੀ ਚਲੇ ਜਾਓ ਜੇ ਫਲਾਨਿਆਂ ਦਾ ਘਰ ਕਿੱਧਰ। ਜੇ ਕਿਤੇ ਉਹ ਭੁੱਲ ਜਾਏ ਨਾ ਮਨ 'ਚੋਂ, ਪਤਾ ਨਹੀਂ ਆਹ ਦੱਸਿਆ ਸੀ ਰਸਤਾ ਕਿ ਆਹ ਸੀ ਦੱਸਿਆ, ਉਦੋਂ ਮੈਂ ਧਿਆਨ ਨਾਲ ਸੁਣਿਆ ਨਹੀਂ, ਇਹੀ ਰੌਲਾ ਪਿਆ ਰਹਿੰਦਾ। ਕਿਉਂਕਿ ਇੱਕੋ ਜਿਹੀ ਸਾਰਾ ਹਿਸਾਬ ਕਿਤਾਬ ਹੁੰਦਾ, ਫਿਰ ਭੁੱਲ ਜਾਂਦਾ, ਫਿਰ ਫੋਨ ਕਰਦਾ, ਉਹ ਡਾਇਰੈਕਸ਼ਨ ਭੁੱਲ ਗਿਆ ਮੈਂ ਤਾਂ। ਅਗਲਾ ਕਹਿੰਦਾ ਉਹ ਤੂੰ ਤਾਂ ਕਿਤੇ ਹੋਰ ਹੀ ਤੁਰਿਆ ਫਿਰਦਾ, ਤੈਨੂੰ ਤਾਂ ਮੈਂ ਆਹ ਕਿਹਾ ਸੀ। ਇਸ ਕਰਕੇ ਸਤਿਗੁਰੂ ਕਹਿੰਦੇ ਪਹਿਲਾਂ ਤੁਸੀਂ ਧਿਆਨ ਨਾਲ ਜੋ ਮੈਂ ਡਾਇਰੈਕਸ਼ਨ ਦਿੱਤੀ ਬਾਣੀ 'ਚ, ਉਹਨੂੰ ਪਹਿਲਾਂ ਧਿਆਨ ਨਾਲ ਸੁਣ ਲਓ, ਬੈਠ ਕੇ ਸੁਣ ਕੇ ਫਿਰ ਉਹਨੂੰ ਮਨ 'ਚ ਵਸਾ ਕੇ ਉਹਦੇ ਅਨੁਸਾਰ ਆਪਣਾ ਪ੍ਰੋਗਰਾਮ ਫੀਡ ਕਰ ਲਓ ਅੰਦਰ, ਫਿਰ ਤੁਰੇ ਜਾਓ, ਫਿਰ ਸੌਖਾ। ਅਤੇ ਜੇ ਤੁਸੀਂ ਮੇਰਾ ਤਾਂ ਉਪਦੇਸ਼ ਨਹੀਂ ਸੁਣਿਆ ਤਾਂ ਆਪਣੀ ਬੁੱਧੀ ਅਨੁਸਾਰ ਕੋਸ਼ਿਸ਼ ਕਰੋਗੇ ਤਾਂ ਕਾਮਯਾਬ ਨਹੀਂ ਹੋਵੋਗੇ, ਨਿਸਫਲ ਹੋ ਜਾਓਗੇ। ਪਹਿਲਾਂ ਉਪਦੇਸ਼ ਸੁਣਨਾ ਜ਼ਰੂਰੀ ਹੈ। ਇਸ ਕਰਕੇ ਗੁਰਾਂ ਦੁਆਰਾ ਪਹਿਲਾਂ ਬ੍ਰਹਮ 'ਚ ਸਮਾਉਣਾ ਕਰੇ ਉਪਦੇਸ਼ ਸੁਣ ਕੇ। ਕੇਤਾ ਆਖਣ ਆਖੀ ਐ, ਆਖਣ ਤੋਟ ਨਾ ਹੋਏ। ਪਰਮਾਤਮਾ ਦਾ ਚਾਹੇ ਕਿੰਨਾ ਹੀ ਜਸ ਆਖਣਾ ਕਰੇ, ਪਰ ਕਥਨ ਕਰਨ ਨਾਲ ਕਦੇ ਉਹ ਘਾਟਾ ਤਾਂ ਨਹੀਂ ਪੈਂਦਾ ਜਾਂ ਸਿਰਾ ਤਾਂ ਨਹੀਂ ਲੱਗਦਾ ਹੈ। ਇਸ ਕਰਕੇ ਪਰਮਾਤਮਾ ਦਾ ਜਸ ਕਹੀ ਜਾਵੇ, ਕਹੀ ਜਾਵੇ। ਕਈ ਬੰਦੇ ਕਹਿਣਗੇ ਲੈ ਰੱਬ ਨੂੰ ਸਾਰੀ ਰਾਤ ਤੰਗ ਕਰਦੇ ਰਹਿੰਦੇ ਆ, ਆਹ ਦਿਨੇ ਬੁੜ ਬੁੜ ਕਰਦੇ ਰਹਿੰਦੇ ਆ, ਰੱਬ ਤੰਗ ਹੁੰਦਾ। ਐਸੀਆਂ ਐਸੀਆਂ ਗੱਲਾਂ ਬਣਾ ਬਣਾ ਕੇ ਲੋਕਾਂ ਦੇ ਮਨ ਨੂੰ ਤੋੜਨਾ, ਪਿੱਛੇ ਨੂੰ ਹਟਾਉਣਾ, ਇਹ ਪਤਾ ਨਹੀਂ ਕਿਉਂ ਆਈ ਸੀ ਦੁਨੀਆਂ 'ਚ, ਉੱਦਾਂ ਹੀ ਆ ਗਏ। ਪਤਾ ਨਹੀਂ ਮਨੁੱਖਾ ਜਨਮ ਐਵੇਂ ਕਿਤੇ ਮਿਲ ਗਿਆ, ਆ ਗਏ ਬਸ। ਆਵਨ ਆਏ ਜਗਤ ਮਹਿ ਬਿਨ ਬੂਝੇ ਪਸ਼ਟ ਹੋਰ। ਕਹਿੰਦੇ ਢੋਰ ਗਵਾਰਾਂ ਪਸ਼ੂਆਂ ਵਾਲਾ ਜੀਵਨ ਬਤੀਤ ਕੀਤਾ, ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਸ਼ਟ ਹੋਰ। ਤਾਂ ਮਹਾਰਾਜ ਕਹਿੰਦੇ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ। ਪਰਮਾਤਮਾ ਦੇ ਦਰਬਾਰ ਤੋਂ ਮੰਗਣ ਵਾਲੇ ਕਿੰਨੇ ਹੀ ਨੇ, ਪਰ ਵਾਹਿਗੁਰੂ ਦੇਖੋ ਇੱਕੋ ਹੀ ਹੈ, ਪਰ ਦੇਖੋ ਸਾਰਿਆਂ ਨੂੰ ਦੇਈ ਜਾਂਦਾ, ਕਦੇ ਵੀ ਨਹੀਂ ਖਾਲੀ ਛੱਡਦਾ। ਜਿਸ ਕੇ ਜੀ ਪ੍ਰਾਣ ਹੈ ਮਨ ਵਸਿਆ ਸੁੱਖ ਹੋਏ। ਜਿਸ ਵਾਹਿਗੁਰੂ ਦੇ ਆਸਰੇ ਜੀ ਤੇ ਪ੍ਰਾਣ ਟਿਕੇ ਹੋਏ ਨੇ ਸਾਡੇ ਅੰਦਰ, ਜਿਸ ਕੇ ਜੀ ਪ੍ਰਾਣ ਹੈ, ਜੀਵ ਨੂੰ ਪ੍ਰਾਣ ਤੇ ਹੋਰ ਸਾਰੀਆਂ ਚੀਜ਼ਾਂ ਵਾਹਿਗੁਰੂ ਨੇ ਦਿੱਤੇ ਹੋਏ ਨੇ, ਜੇ ਉਹ ਵਾਹਿਗੁਰੂ ਮਨ ਵਿੱਚ ਵਸ ਜਾਵੇ ਤਾਂ ਹੀ ਸੁੱਖ ਪ੍ਰਾਪਤ ਹੁੰਦਾ ਹੈ। ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖੇਲ ਆਏ। ਇਹ ਜਗਤ ਦੀ ਜਿਹੜੀ ਬਣੀ ਹੋਈ ਖੇਡ ਹੈ ਨਾ, ਸੁਪਨੇ ਵਾਂਗੂ ਹੈ, ਬਾਜੀਗਰ ਦੀ ਖੇਡ ਵਾਂਗੂ ਮਿਥਿਆ, ਝੂਠੀ ਹੈ। ਇਹ ਸਾਰਾ ਖੇਲ ਇੱਕ ਛਿਨ ਵਿੱਚ ਖਿਲਰ ਜਾਣਾ ਹੈ। ਛਿਨ ਵਿੱਚ ਬਣਦਾ ਵੀ ਇੰਨੇ 'ਚ ਹੀ ਹੈ, ਇੱਕ ਛਿਨ ਵਿੱਚ ਬਣਦਾ, ਛਿਨ ਵਿੱਚ ਹੀ ਨਾਸ ਹੋ ਜਾਂਦਾ ਹੈ। ਸੰਜੋਗੀ ਮਿਲੇ ਕਿਸੇ ਵਿਜੋਗੀ ਉੱਠ ਜਾਏ। ਕਹਿੰਦੇ ਜਦੋਂ ਸੰਜੋਗੀ ਕਰਮ ਅੱਗੇ ਆਉਂਦਾ ਤੇ ਜੀਵ ਪਦਾਰਥਾਂ ਨਾਲ ਸੰਬੰਧੀਆਂ ਨਾਲ ਮਿਲ ਕੇ ਇੱਕ ਮਿੱਕ ਹੋ ਜਾਂਦਾ ਹੈ। ਜਿਸ ਵੇਲੇ ਵਿਜੋਗੀ ਕਰਮ ਆਉਂਦਾ, ਜੀਵ ਸੰਬੰਧੀਆਂ ਕੋਲ ਉੱਠ ਕੇ ਚਲਿਆ ਜਾਂਦਾ। ਗੱਲ ਕਰਮ ਦੀ ਹੈ ਕਿ ਸਾਡਾ ਕਰਮ ਕਿਹੜਾ ਆਇਆ। ਹੁਣ ਇਹ ਸੰਜੋਗੀ ਕਰਮ ਆਇਆ ਜਾਂ ਵਿਜੋਗੀ ਕਰਮ ਆਇਆ? ਹੁਣ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਜੋਗੀ ਹੋਏ, ਅਸੀਂ ਵਾਹਿਗੁਰੂ ਨਾਲ ਮਿਲ ਕੇ ਇੱਕ ਮਿੱਕ ਹੋਏ, ਸੋ ਗੁਰਾਂ ਤੋਂ ਜਿਹੜੇ ਵਿਜੋਗੀ ਸੀਗੇ ਵਿਛੜੇ ਹੋਏ, ਉਹ ਤਾਂ ਉੱਠ ਕੇ ਚੜ੍ਹਾਈਆਂ ਕਰ ਗਏ, ਜਨਮ ਮਰਨ ਦੇ ਚੱਕਰ 'ਚ ਪੈ ਗਏ। ਜਿਨ੍ਹਾਂ ਨੂੰ ਗੁਰਾਂ ਦਾ ਸੰਯੋਗ ਹੋ ਗਿਆ, ਉਹ ਚੜ੍ਹਦੀ ਕਲਾ 'ਚ ਹੋ ਗਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੇ ਸੰਯੋਗ ਕਰੋ ਮੇਰੇ ਪਿਆਰੇ, ਜੇ ਤਰਸਨਾ ਹਰ ਨਾਮ ਉਚਾਰੇ। ਸਤਿਗੁਰੂ ਕਹਿੰਦੇ ਨੇ, ਪ੍ਰਗਟੇ ਭਲੇ ਸੰਯੋਗਾ, ਚੰਗੇ ਸੰਯੋਗ ਪ੍ਰਗਟ ਹੁੰਦੇ ਨੇ ਇਨਸਾਨ ਦੇ। ਸੋ ਇਸ ਕਰਕੇ ਸੰਯੋਗ ਚੰਗਾ ਆ ਜੇ ਤਾਂ ਇੱਕਦਮ ਬੰਦਾ ਪੰਜਾਂ ਪਿਆਰਿਆਂ ਨੂੰ ਮਿਲ ਪੈਂਦਾ ਹੈ, ਅਮਰ ਛਕ ਲੈਂਦਾ ਹੈ, ਗੁਰੂ ਘਰ 'ਚ ਆ ਜਾਂਦਾ ਹੈ। ਅਤੇ ਜਿਨ੍ਹਾਂ ਦਾ ਵਿਯੋਗ ਲਿਖਿਆ ਹੋਇਆ, ਉਹ ਵਿਯੋਗ ਵਿੱਚ ਹੀ ਤੁਰੇ ਫਿਰਦੇ ਨੇ, ਵਿਛੋੜੇ ਵਿੱਚ ਹੀ ਤੁਰੇ ਫਿਰਦੇ ਨੇ। ਜੋ ਤਿਸ ਪਾਣਾ ਸੋ ਥੀਐ ਵਰਨਾ ਕਰਨਾ ਜਾਏ। ਜੋ ਉਸ ਵਾਹਿਗੁਰੂ ਨੂੰ ਪਾਉਂਦਾ, ਜੋ ਉਹਦਾ ਹੁਕਮ ਹੈ ਉਹੀ ਹੁੰਦਾ। ਉਹਦੇ ਹੁਕਮ ਤੋਂ ਬਿਨਾਂ ਆਪਣੇ ਜ਼ੋਰ ਨਾਲ ਕੁਛ ਵੀ ਨਹੀਂ ਕੀਤਾ ਜਾ ਸਕਦਾ, ਕਿੱਲ ਕਿੱਲ ਕੇ ਮਰ ਜਾਂਦਾ ਇਨਸਾਨ। ਤਾਂ ਹੀ ਉਹ ਸਤਿਗੁਰਾਂ ਨੇ ਕਿਹਾ, ਆਖਣ ਜ਼ੋਰ ਚੁੱਪਣ ਹੈ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਹੈ ਜ਼ੋਰ। ਕੋਈ ਚੀਜ਼ ਉੱਤੇ ਸਾਡਾ ਜ਼ੋਰ ਨਹੀਂ, ਜੇ ਅਸੀਂ ਕਹੀਏ ਸਾਡਾ ਕਿਸੇ ਚੀਜ਼ ਉੱਤੇ ਜ਼ੋਰ ਚੱਲ ਸਕਦਾ। ਗੁਰਮੁਖ ਵਸਤਵੇ ਸਾਹੀ ਹੈ, ਸੱਚ ਵੱਖਰ ਸੱਚ ਰਾਸ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੁਆਰਾ ਜਿਹੜੀ ਵਸਤੂ ਨੂੰ ਚਾਹੀਏ ਨਾ, ਉਹ ਸਤਿਗੁਰੂ ਰਾਹੀਂ ਖਰੀਦੀਏ, ਵਸਤੂ ਨੂੰ ਵਿਸਾਈਏ। ਗੁਰਮੁਖ ਵਸਤਵੇ ਸਾਹੀ ਹੈ, ਕੀ ਖਰੀਦੀਏ ਜੀ? ਕਹਿੰਦੇ ਨਾਮਦਾਨ ਗੁਰਾਂ ਤੋਂ। ਕਿਹੜੀ ਵਸਤੂ ਜੀ? ਕਹਿੰਦੇ ਸੱਚ ਵੱਖਰ, ਸੱਚ ਨਾਮ ਰੂਪ ਸੌਦੇ ਨੂੰ ਖਰੀਦੇ, ਸੌਦਾ ਕਿਹਾ ਜਾ। ਕਹਿੰਦੇ ਜੀਵ ਦੀ ਸੱਚੀ ਪੂੰਜੀ ਤਾਂ ਨਾਮ ਹੀ ਹੈ, ਸੱਚੀ ਸ਼ਰਧਾ ਰੂਪ ਪੂੰਜੀ ਕਰਕੇ ਗੁਰਮੁਖ ਦੇ ਅਰਥ ਕਈ ਨੇ, ਮੁਖੀ ਗੁਰਾਂ ਰਾਹੀਂ ਇੱਥੇ ਲਾਉਣਾ ਗੁਰਮੁਖ, ਕਿ ਮੁਖੀ ਗੁਰਾਂ ਪਾਸੋਂ ਸੱਚ ਜਿਹੜਾ ਵੱਖਰ ਹੈ ਨਾ, ਲਾਭਦਾਇਕ ਵਸਤੂ ਨੂੰ ਵੱਖਰ ਕਹਿੰਦੇ ਨੇ, ਵੱਖਰ ਵੇਸਾਹੀ ਹੈ। ਸੱਚ ਨਾਮ ਰੂਪ ਸੌਦੇ ਨੂੰ ਖਰੀਦੇ ਤਾਂ ਆਤਮਕ ਵਸਤੂ ਅੰਦਰ ਸਾਡੇ ਜਿਹੜਾ ਪ੍ਰਕਾਸ਼ ਹੈ, ਨਾਮ ਜਪਦਿਆਂ ਜਪਦਿਆਂ ਸਾਡੇ ਹਿਰਦੇ ਦੇ ਵਿੱਚ ਪ੍ਰਕਾਸ਼ ਹੁੰਦਾ, ਅਤੇ ਉਹੀ ਪ੍ਰਕਾਸ਼ ਹੀ ਪਰਮਾਤਮਾ ਹੈ। ਨਿਰਗੁਣ ਰੂਪ ਦੇ ਵਿੱਚ ਸਰੀਰ ਨੂੰ ਠੰਡ ਲੱਗਦੀ, ਸਰੀਰ ਨੂੰ ਸੱਟ ਲੱਗਦੀ, ਸਰੀਰ ਕੱਟਿਆ ਵੱਢਿਆ ਜਾਂਦਾ, ਡੁੱਬ ਸਕਦਾ, ਸੜ ਸਕਦਾ, ਕੁਛ ਵੀ ਹੋ ਸਕਦਾ ਸਰੀਰ ਨੂੰ। ਪਰ ਮਹਾਰਾਜ ਕਹਿੰਦੇ, ਜਿਹੜਾ ਅੰਦਰ ਆਤਮਾ ਦਾ ਪ੍ਰਕਾਸ਼ ਹੈ, ਉਹਨੂੰ ਨਾ ਕੋਈ ਕੱਟ ਸਕਦਾ, ਨਾ ਮਾਰ ਸਕਦਾ, ਨਾ ਹੀ ਉਹਨੂੰ ਕੋਈ ਡੁਬੋ ਸਕਦਾ, ਨਾ ਸਾੜ ਸਕਦਾ, ਨਾ ਚੋਰੀ ਕਰ ਸਕਦਾ। ਉਹ ਆਤਮਾ ਪਰਮਾਤਮਾ ਦਾ ਹੀ ਰੂਪ ਹੈ। ਇਸ ਕਰਕੇ ਆਪਣਾ ਨਿਸ਼ਾਨਾ ਹੈ ਇਸ ਨਾਸਵੰਤ ਸਰੀਰ ਤੋਂ ਕੰਮ ਲੈਣਾ, ਉਸ ਅਵਿਨਾਸ਼ੀ ਦਰਸ਼ਨਾਂ ਤੱਕ ਜਾਣ ਲਈ, ਇਹ ਫਿਰ ਛੱਡ ਦੇਣਾ ਬਸ। ਕਿਉਂਕਿ ਜਦੋਂ ਆਪਾਂ ਇੱਕ ਚੀਜ਼ ਦਾ ਸਾਧਨ ਕਰਦੇ ਹਾਂ, ਇੱਥੋਂ ਘਰੋਂ ਕਾਰ 'ਤੇ ਜਾਈਏ ਏਅਰਪੋਰਟ 'ਤੇ, ਕਾਰ ਤਾਂ ਛੱਡਦੀ ਦੀ ਬਾਹਰ ਹੀ, ਉਹ ਤਾਂ ਇੱਕ ਸਾਧਨ ਉੱਥੇ ਤੱਕ ਜਾਣ ਦਾ ਸੀ। ਫਿਰ ਜਹਾਜ਼ ਲੈਂਦੇ ਹਾਂ, ਫਿਰ ਉਹ ਵੀ ਛੱਡ ਦੇਈਦਾ, ਫਿਰ ਆਪਦੇ ਘਰ ਪਹੁੰਚ ਜਾਂਦੇ ਹਾਂ ਬਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰੂ ਘਰ ਆਓ, ਸਰੀਰ ਦੇ ਰਾਹੀਂ ਆਇਆ ਜਾ ਸਕਦਾ, ਸਰੀਰ ਦੇ ਰਾਹੀਂ ਬੈਠ ਕੇ ਸੁਣਿਆ ਜਾ ਸਕਦਾ, ਸਰੀਰ ਨਾਲ ਸੇਵਾ ਕੀਤੀ ਜਾ ਸਕਦੀ ਹੈ, ਸਰੀਰ ਨਾਲ ਸ਼ਬਦ ਪੜਿਆ ਜਾ ਸਕਦਾ। ਜਦੋਂ ਹੌਲੀ ਹੌਲੀ ਆਪਣਾ ਅੰਦਰ ਆਤਮ ਗਿਆਨ ਹੋ ਗਿਆ, ਜਦੋਂ ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀਐ, ਬਸਤ ਅਗੋਚਰ ਪਾਈ, ਘਾਟ ਦੀਪਕ ਰਹਿਆ ਸਮਾਈ। ਕਹਿ ਕਬੀਰ, ਆਪ ਜਾਣੇ ਆ, ਜਬ ਜਾਣੇ ਆ ਤਾਂ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜਾ, ਨਾ ਭਤੀਜਾ ਤਾਂ ਉਹ ਕਿਆ ਚੀਜ਼ਾ। ਕਹਿੰਦੇ ਮੈਂ ਤਾਂ ਮਿਹਨਤ ਕੀਤੀ, ਮੈਨੂੰ ਤਾਂ ਰਾਸ ਆ ਗਈ, ਮੈਨੂੰ ਦਿਖ ਗਿਆ ਵਾਹਿਗੁਰੂ। ਲੋਕ ਨਹੀਂ ਪਰ ਮੰਨਦੇ ਮੇਰੀ ਗੱਲ, ਕਹਿੰਦੇ ਕਮਲਾ ਹੋ ਗਿਆ, ਛਦਾਈ ਹੋ ਗਿਆ, ਆ ਨਾਮ ਜਪਣ ਵਾਲੇ ਕਈ। ਫਿਰ ਜੇ ਇੱਕ ਅੱਧੀ ਗੱਲ ਮੂੰਹ ਚੋਂ ਨਿਕਲ ਜੇ ਲੋਕ ਕਹਿੰਦੇ ਛਦਾਈ ਹੈ, ਕਮਲਾ, ਫਾਲਤੂ ਦੀਆਂ ਗੱਲਾਂ ਬਹੁਤ ਕਰਦਾ। ਇਸ ਕਰਕੇ ਉਹ ਵਿਚਾਰਾ ਡਰਦਾ, ਕਿਸੇ ਨੂੰ ਦੱਸਦਾ ਹੀ ਨਹੀਂ, ਕਿਉਂਕਿ ਉਹਦੇ ਉੱਤੇ ਕੋਈ ਭਰੋਸਾ ਹੀ ਨਹੀਂ ਕਰਦਾ ਹੁੰਦਾ। ਜਿੰਨੀ ਸੱਚ ਬਣੰਜਿਆ ਗੁਰਪੂਰੇ ਸਾਬਾਸ। ਹੁਣ ਜਿਨ੍ਹਾਂ ਨੇ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੁਆਰਾ ਨਾਮ ਨੂੰ ਖਰੀਦਿਆ ਨਾ ਬਣੰਜਿਆ, ਉਹਨਾਂ ਨੂੰ ਦਰਗਾਹ ਦੇ ਵਿੱਚ ਸ਼ਾਬਾਸ਼ ਮਿਲਦੀ। ਸ਼ਾਬਾਸ਼, ਇਹ ਆ ਸਾਡਾ ਹੀਰਾ ਪੁੱਤ, ਇਹ ਆ ਕਮਾ ਕੇ ਆਇਆ। ਮਾਈ ਖਾਟ ਆਇਓ ਘਰ ਪੂਤਾ, ਹਰ ਧਨ ਚਲਤੇ ਹਰ ਧਨ ਵੈਸੇ, ਹਰ ਧਨ ਜਾਗਤ ਸੂਤਾ। ਇਸ ਕਰਕੇ ਨਾਮ ਧਨ ਦੀ ਖੱਟੀ ਖੱਟ ਕੇ ਜਿਹੜਾ ਪੁੱਤਰ ਗਿਆ, ਉਸੇ ਨੂੰ ਸ਼ਾਬਾਸ਼ ਮਿਲਦੀ ਹੈ। ਨਾਨਕ ਵਸਤ ਪਛਾਣ ਸੀ, ਸੱਚ ਸੌਦਾ ਜਿਸ ਪਾਸ। ਮਹਾਰਾਜ ਫਰਮਾਉਂਦੇ ਨੇ ਕਿ ਉਹੀ ਬੰਦਾ ਆਪਣੇ ਅੰਦਰ ਭਗਤ ਜਨ ਆਤਮਕ ਵਸਤੂ ਨੂੰ ਪਛਾਣਦਾ ਜਿਹਦੇ ਤੇ ਕਿਰਪਾ ਹੈ, ਕਿ ਜਿਸ ਗੁਰਮੁਖ ਦੇ ਪਾਸ ਸੱਚ ਨਾਮ ਰੂਪ ਸੌਦਾ ਹੈ, ਉਹੀ ਆਪਣੇ ਆਤਮਕ ਵਸਤੂ ਨੂੰ ਅੰਦਰ ਪਛਾਣ ਲੈਂਦਾ। ਇੱਕ ਵਸਤ ਅਗੋਚਰ ਲਈ ਹੈ,